ਦੀ ਰਾਹ ਤੇਰੀ ਬਾਣੀ, ਜ਼ਿੰਦਗੀ ਦੀ ਰਾਹ ਤੇਰੀ ਬਾਣੀ, ਜ਼ਿੰਦਗੀ ਦੀ ਰਾਹ ਤੇਰੀ ਬਾਣੀ, ਜ਼ਿੰਦਗੀ ਦੀ ਰਾਹ ਤੇਰੀ ਬਾਣੀ। ਪੈਰਾਂ ਲਈ ਦੀਵਾਰ, ਰਾਦੇ ਲਈ ਜਾਨ, ਜ਼ਿੰਦਗੀ ਦੀ ਰਾਹ ਤੇਰੀ ਬਾਣੀ, ਜ਼ਿੰਦਗੀ ਦੀ ਰਾਹ ਤੇਰੀ ਬਾਣੀ, ਜ਼ਿੰਦਗੀ ਦੀ ਰਾਹ, 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 ਜ਼ਿੰਦਗੀ ਦੀ ਰਾਹ।
ਦੋਸਤੋ, ਜ਼ਿੰਦਗੀ ਦੀ ਰਾਹ ਕਾਰਜਕ੍ਰਮ ਵੱਲੋਂ ਤੁਹਾਨੂੰ ਸਭ ਨੂੰ ਜੈ ਮਸੀਹ ਦੀ। ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਭ ਪ੍ਰਭੂ ਯੇਸ਼ੂ ਮਸੀਹ ਵਿੱਚ ਖੁਸ਼ ਹੋਵੋਗੇ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਸੀਂ ਅੱਜ ਤੋਂ ਇੱਕ ਨਵੀਂ ਸੰਦੇਸ਼ਾਂ ਦੀ ਲੜੀ ਨੂੰ ਲੈ ਕੇ ਹਾਜ਼ਰ ਹੋਏ ਹਾਂ। ਇਸ ਲੜੀ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਹੁਣ ਸੰਦੇਸ਼ ਸੁਣਨ ਤੋਂ ਪਹਿਲਾਂ ਆਪਣੇ ਦਿਲਾਂ ਨੂੰ ਤਿਆਰ ਕਰਦੇ ਹਾਂ ਇੱਕ ਭਜਨ ਦੁਆਰਾ।
ਤੈਨੂੰ ਢੂੰਡਾ ਯਾਰਾ ਮੇਰੇ ਖੁਦਾਇਆ, ਤੜਕੇ ਮੈਂ ਤੈਨੂੰ ਢੂੰਡਾ ਯਾਰਾ ਮੇਰੇ ਖੁਦਾਇਆ, ਤੜਕੇ ਮੈਂ ਜਿਉਂਦਾ ਰਹਾਂਗਾ, ਧੰਨਵਾਦ ਤੈਨੂੰ ਕਹਾਂਗਾ, ਜਦ ਤੀ ਮੈਂ ਜਿਉਂਦਾ ਰਹਾਂਗਾ, ਧੰਨਵਾਦ ਤੈਨੂੰ ਕਹਾਂਗਾ, ਨਾ ਤੇਰਾ ਜਾ ਮੈਂ ਲਾਂਗਾ ਹੱਥਿਆ
listening friends
sunan wale dosto salam
welcome to this new series of programs
programa de is nave silsile ch ji aaya nu
we are bringing you a new series entitled from rubble to rejoicing
assi tade kol programa da nava silsila leke aaye ha jida naam hai shikastgi ton khushi wal
and it is from the book of nehemiah
te eh nehemiah di kitab vichon hai
So if you have a Bible throughout the series open it to the book of Nehemiah.
ਇਸ ਲਈ ਜੇ ਤੁਹਾਡੇ ਕੋਲ ਬਾਈਬਲ ਮੁਕੱਦਸ ਹੈ ਵੇ ਤੇ ਇਸ ਸਾਰੇ ਸਿਲਸਿਲੇ ਵਿੱਚ ਨਹਿਮੀਆ ਦੀ ਕਿਤਾਬ ਖੋਲੀ ਰੱਖਣਾ.
Nehemiah was a man of devotion to God and prayer.
ਨਹਿਮੀਆ ਇੱਕ ਮਰਦੇ ਇਬਾਦਤ ਤੇ ਮਰਦੇ ਦੁਆ ਸੀ.
Nehemiah was a man who could motivate others.
ਨਹਿਮੀਆ ਇੱਕ ਐਸਾ ਬੰਦਾ ਸੀ ਜਿਹੜਾ ਦੂਸਰਿਆਂ ਨੂੰ ਤਹਿਰੀਕ ਦੇ ਸਕਦਾ ਸੀ.
Nehemiah was the man best known for rebuilding the walls around Jerusalem in only 52 days.
Nehemiah 52 dinan vich Jerusalem de gird gird dobara fasil banan layi bahut hi mashhoor si.
How was that done?
Eh kis tarah hoya?
Because Nehemiah understood something that is very important.
Kyon jo Nehemiah oh kuch samajh gaya jo bada zaruri te ahem si.
If you understand it, it will change your life.
ਜੇ ਤੁਸੀਂ ਇਹਨੂੰ ਸਮਝ ਲਵੋ ਤੇ ਇਹ ਤੁਹਾਡੀ ਜ਼ਿੰਦਗੀ ਨੂੰ ਤਬਦੀਲ ਕਰ ਦੇਵੇਗਾ
Here it is.
ਇਹ ਇਸ ਤਰ੍ਹਾਂ ਵੇ
1 plus prayer equals a mighty power of God.
ਇੱਕ ਇਮਾਨ ਨਾਲ ਭਰੀ ਹੋਈ ਦੁਆ ਖੁਦਾ ਦੀ ਅਜ਼ੀਮ ਤਾਕਤ ਦੇ ਬਰਾਬਰ ਹੈ
First I want to give you some background from 1st and 2nd Kings.
ਪਹਿਲਾਂ ਮੈਂ ਤੁਹਾਨੂੰ ਪਹਿਲੇ ਤੇ ਦੂਸਰੇ ਸਲਾਤੀਨ ਵਿੱਚੋਂ ਕੁਝ ਪਸਮੰਜ਼ਰ ਦੇਣਾ ਚਾਹਨਾ ਵਾਂ
In January of 588 BC,
January 588 ਕਬਲ ਮਸੀਹ ਵਿੱਚ,
the Babylonians surrounded the city of Jerusalem for 18 months.
ਬਾਬਲ ਵਾਲਿਆਂ ਨੇ 18 ਮਹੀਨੇ ਲਈ ਯਰੂਸ਼ਲਮ ਸ਼ਹਿਰ ਦਾ ਮੁਹਾਸਰਾ ਕਰ ਲਿਆ.
Finally, in July of 586 BC,
ਆਖਰਕਾਰ ਜੁਲਾਈ 586 ਕਬਲ ਮਸੀਹ ਵਿੱਚ,
The commander of the imperial guard of King Nebuchadnezzar of Babylon entered Jerusalem.
Nabukadnezar badshah de tabahi de daste da commander Jerusalem vich dakhil hoya.
He destroyed the wall surrounding the city.
Unne shahar de diwale bani hoyi diwar nu barbad kar ditta.
He burnt the gates and wrecked the temple.
Unne darwaze saad ditte te haikal saad ke ta ditti.
That was not all he did.
ਸਿਰਫ ਇਹ ਕੁਝ ਹੀ ਨਹੀਂ ਸੀ ਜੋ ਉਹਨੇ ਕੀਤਾ
Second Kings 25 tells us
ਦੂਸਰਾ ਸਲਾਤੀਨ ਤੇ ਉਹਦਾ 25ਵਾਂ ਬਾਬ ਸਾਨੂੰ ਦੱਸਦਾ ਹੈ
that he took the Hebrew people into Babylon as exiles
ਕਿ ਉਹ ਅਬਰਾਨੀ ਲੋਕਾਂ ਨੂੰ ਬਾਬਲ ਵਿੱਚ ਕੈਦੀ ਬਣਾ ਕੇ ਲੈ ਗਿਆ
he left only the poorest people behind so that they could work the vineyards
ਉਹਨੇ ਸਿਰਫ ਬਹੁਤ ਹੀ ਗਰੀਬ ਤੇ ਮਾੜੇ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਤਾਂ ਜੇ ਉਹ ਪਾਕਿਸਤਾਨਾਂ ਦੀ ਹਿਫਾਜ਼ਤ ਕਰ ਸਕਣ
ਫਰਮ 586 ਟੂ 430 BC
586 ਕਬਲ ਮਸੀਹ ਤੋਂ 430 ਕਬਲ ਮਸੀਹ ਤੱਕ
ਦ ਸਿਟੀ ਵਾਸ ਇਨ ਰੂਇਨਸ ਐਂਡ ਦ ਪੀਪਲ ਵਰ ਇਨ ਡਿਸਪੇਅਰ
ਸ਼ਹਿਰ ਵਿਰਾਨ ਤੇ ਖੰਡਰ ਸੀ ਤੇ ਲੋਕ ਮਾਯੂਸ
ਦਿਸ ਵਾਸ 75 ਇਅਰਸ ਬਿਫੋਰ ਨਹਿਮੀਆ ਰਿਟਰਨਡ ਫਰਮ ਐਗਜ਼ਾਈਲ ਟੂ ਰੀਬਿਲਡ ਦ ਵਾਲ ਐਂਡ ਦ ਟੈਂਪਲ
ਇਹ ਨਹਿਮੀਆ ਦੀ ਜਲਾਵਤਨੀ ਤੋਂ ਦੀਵਾਰ ਬਣਾਉਣ ਤੱਕ ਤੇ ਹੈਕਲ ਦੀ ਦੁਬਾਰਾ ਤਾਮੀਰ ਤੱਕ 75 ਸਾਲ ਪਹਿਲਾਂ ਦੀ ਗੱਲ ਹੈ
This return and rebuilding was the hardest thing the people of God had ever faced
ਇਹ ਵਾਪਸੀ ਤੇ ਦੁਬਾਰਾ ਤਾਮੀਰ ਮੁਸ਼ਕਲ ਤਰੀਨ ਕੰਮ ਸੀ ਜਿਹਦਾ ਖੁਦਾ ਦੇ ਲੋਕਾਂ ਨੇ ਸਾਹਮਣਾ ਕੀਤਾ
It was nothing short of a miracle
ਇਹ ਇੱਕ ਮੌਜੂਜ਼ੇ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ
But for miracles to happen there has to be a willing recipient of the miracle
ਪਰ ਮੌਜੂਜ਼ਿਆਂ ਦੇ ਵਾਕਿਆ ਹੋਣ ਲਈ ਮੌਜੂਜ਼ਾ ਕਬੂਲ ਕਰਨ ਦੀ ਰਜ਼ਾਮੰਦੀ ਜ਼ਰੂਰੀ ਹੈ
Nehemiah was born in exile
ਨਹਿਮੀਆ ਜਲਾਵਤਨੀ ਵਿੱਚ ਪੈਦਾ ਹੋਇਆ ਸੀ।
He spoke the language of the Babylonians very well.
ਉਹ ਬਾਬਲ ਦੇ ਰਹਿਣ ਵਾਲਿਆਂ ਦੀ ਬੋਲੀ ਬੜੀ ਚੰਗੀ ਤਰ੍ਹਾਂ ਜਾਣਦਾ ਸੀ।
He was well educated and hard worker and trustworthy.
ਉਹ ਬਹੁਤ ਤਾਲੀਮ ਯਾਫਤਾ, ਮਿਹਨਤੀ ਤੇ ਕਾਬਲੇ ਇਤਮਾਦ ਸੀ।
The Bible says that he was the cupbearer of the king of Babylon.
ਬਾਈਬਲ ਦੱਸਦੀ ਹੈ ਕਿ ਉਹ ਸ਼ਾਹੇ ਬਾਬਲ ਦਾ ਸਾਕੀ ਸੀ।
In those days the cupbearer was one of the most trusted members of the king's staff.
ਉਹਨਾਂ ਦਿਨਾਂ ਵਿੱਚ ਸਾਕੀ ਬਾਦਸ਼ਾਹ ਦੇ ਅਮਲੇ ਦਾ ਨਹਾਇਤ ਹੀ ਅਹਿਮ ਰੁਕਨ ਹੁੰਦਾ ਸੀ।
One of his duties was to guard the king's cup to make sure the wine was not poisoned.
ਉਹਦੇ ਫਰਜ਼ਾਂ ਵਿੱਚੋਂ ਇੱਕ ਫਰਜ਼ ਇਹ ਵੀ ਸੀ ਕਿ ਬਾਦਸ਼ਾਹ ਦੇ ਮੈ ਦੇ ਪਿਆਲੇ ਦੀ ਹਿਫਾਜ਼ਤ ਕਰੇ ਕਿ ਸ਼ਰਾਬ ਵਿੱਚ ਕੋਈ ਜ਼ਹਿਰ ਨਾ ਮਿਲਾ ਦੇਵੇ।
He had the king's total confidence.
ਉਹਨੂੰ ਬਾਦਸ਼ਾਹ ਦਾ ਪੂਰਾ ਇਤਮਾਦ ਹਾਸਲ ਹੁੰਦਾ ਸੀ।
And as a trusted confidant, he had a position of great influence.
ਤੇ ਇੱਕ ਬਾ ਇਤਮਾਦ ਮੌਤਮਦ ਦੇ ਤੌਰ ਤੇ ਉਹਦੀ ਪੋਜੀਸ਼ਨ ਬੜੀ ਅਸਰ ਵਾਲੀ ਸੀ।
He was responsible for all that was going on in the palace.
ਜੋ ਕੁਝ ਮਹਿਲ ਵਿੱਚ ਹੁੰਦਾ ਸੀ ਉਹਦੇ ਸਭ ਕੁਝ ਦਾ ਉਹ ਜ਼ਿੰਮੇਦਾਰ ਸੀ।
Those who remained behind in Judea needed a friend in the court.
ਜਿਹੜੇ ਯਹੂਦੀਆ ਵਿੱਚ ਪਿੱਛੇ ਰਹਿ ਗਏ ਸਨ ਉਹਨਾਂ ਨੂੰ ਦਰਬਾਨਾਂ ਵਿੱਚੋਂ ਇੱਕ ਦੋਸਤ ਦੀ ਜ਼ਰੂਰਤ ਸੀ।
And Nehemiah was there by God's divine appointment.
ਤੇ ਨਹਿਮੀਆ ਉੱਥੇ ਇਲਾਹੀ ਤਕਰਰ ਦੇ ਵਸੀਲੇ ਨਾਲ ਮੌਜੂਦ ਸੀ।
Now if you have your Bible, please turn to Nehemiah chapter 1.
ਹੁਣ ਜੇ ਤੁਹਾਡੇ ਕੋਲ ਬਾਈਬਲ ਮੁਕੱਦਸ ਮੌਜੂਦ ਹੈ ਤੇ ਮਿਹਰਬਾਨੀ ਕਰਕੇ ਨਹਿਮੀਆ ਦੀ ਕਿਤਾਬ ਉਹਦਾ ਪਹਿਲਾ ਬਾਬ ਕੱਢੋ।
And let us read together.
ਤੇ ਆਓ ਇਹਨੂੰ ਮਿਲ ਕੇ ਪੜ੍ਹੀਏ। ਨਹਿਮੀਆ ਬਿਨ ਹਕੀਆ ਦਾ ਕਲਾਮ। 20ਵੇਂ ਸਾਲ ਕਸੀਲੋ ਦੇ ਮਹੀਨੇ ਵਿੱਚ ਜਦੋਂ ਮੈਂ ਕਸਰੇ ਸੋਸਨ ਵਿੱਚ ਸਾਂ ਤੇ ਇਸ ਤਰ੍ਹਾਂ ਹੋਇਆ ਕਿ ਹਨਾਤੀ ਜਿਹੜੇ ਮੇਰੇ ਭਰਾਵਾਂ ਵਿੱਚੋਂ ਇੱਕ ਸੀ ਤੇ ਚੰਦ ਆਦਮੀ ਯਹੂਦਾ ਤੋਂ ਆਏ ਤੇ ਮੈਂ ਉਹਨਾਂ ਨਾਲ ਉਹਨਾਂ ਯਹੂਦੀਆਂ ਦੇ ਬਾਰੇ ਵਿੱਚ ਜਿਹੜੇ ਬਚ ਨਿਕਲੇ ਸਨ ਤੇ ਅਸੀਰਾਂ ਵਿੱਚੋਂ ਬਾਕੀ ਰਹਿ ਗਏ ਸਨ ਤੇ ਯਰੂਸ਼ਲਮ ਦੇ ਬਾਰੇ ਪੁੱਛਿਆ। ਉਹਨਾਂ ਨੇ ਮੈਨੂੰ ਕਿਹਾ ਕਿ ਉਹ ਬਾਕੀ ਲੋਕ ਜਿਹੜੇ ਅਸੀਰੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਰਹਿੰਦੇ ਨੇ ਨਹਾਇਤ ਮੁਸੀਬਤ ਵਿੱਚ ਪੈ ਹੋਏ ਨੇ ਤੇ ਯਰੂਸ਼ਲਮ ਦੀ ਫਸੀਲ ਟੁੱਟੀ ਹੋਈ ਏ ਤੇ ਉਹਦੇ ਫਾਟਕ ਅੱਗ ਨਾਲ ਸਾੜੇ ਗਏ ਨੇ। ਜਦੋਂ ਮੈਂ ਇਹ ਗੱਲਾਂ ਸੁਣੀਆਂ ਤੇ ਬਹਿ ਕੇ ਰੋਣ ਲੱਗਾ ਤੇ ਕਈ ਦਿਨਾਂ ਤੱਕ ਮਾਤਮ ਕਰਦਾ ਰਿਹਾ ਤੇ ਰੋਜ਼ਾ ਰੱਖਿਆ ਤੇ ਅਸਮਾਨ ਦੇ ਖੁਦਾ ਦੇ ਹਜ਼ੂਰ ਦੁਆ ਕੀਤੀ ਤੇ ਕਿਹਾ, ਐ ਖੁਦਾਮਨ, ਅਸਮਾਨ ਦੇ ਖੁਦਾ, ਖੁਦਾਏ ਅਜ਼ੀਮੋ ਮੁਹੀਬ, ਜਿਹੜਾ ਉਹਨਾਂ ਦੇ ਨਾਲ ਜਿਹੜੇ ਤੇਰੇ ਨਾਲ ਮੁਹੱਬਤ ਰੱਖਦੇ ਨੇ ਤੇ ਤੇਰੇ ਹੁਕਮਾਂ ਨੂੰ ਮੰਨਦੇ ਨੇ, ਅਹਿਦ ਤੇ ਫਸਲ ਨੂੰ ਕਾਇਮ ਰੱਖਣਾ ਏ, ਮੈਂ ਤੇਰੀ ਮਿੰਨਤ ਕਰਨਾ ਵਾਂ ਕਿ ਤੂੰ ਕੰਨ ਲਾ ਤੇ ਆਪਣੀਆਂ ਅੱਖਾਂ ਖੋਲ੍ਹ ਤਾਂ ਕਿ ਤੂੰ ਆਪਣੇ ਬੰਦੇ ਦੀ ਦੁਆ ਨੂੰ ਸੁਣੀ, ਜਿਹੜੀ ਮੈਂ ਹੁਣ ਦਿਨ ਰਾਤ ਤੇਰੇ ਹਜ਼ੂਰ ਤੇਰੇ ਬੰਦਿਆਂ ਬਨੀ ਇਸਰਾਇਲ ਵਾਸਤੇ ਕਰਨਾ ਵਾਂ। ਤੇ ਬਨੀ ਇਸਰਾਇਲ ਦੀ ਖਤਾਵਾਂ ਨੂੰ ਜਿਹੜੀਆਂ ਅਸਾਂ ਤੇਰੇ ਬਰਖਿਲਾਫ ਕੀਤੀਆਂ ਮੰਨ ਲੈਂਦਾ ਵਾਂ ਤੇ ਮੈਂ ਤੇ ਮੇਰੇ ਅਬਾਈ ਖਾਨਦਾਨ ਦੋਵਾਂ ਨੇ ਗੁਨਾਹ ਕੀਤਾ ਏ, ਅਸਾਂ ਤੇਰੇ ਖਿਲਾਫ ਬੜੀ ਬਦੀ ਕੀਤੀ ਏ ਤੇ ਉਹਨਾਂ ਹੁਕਮਾਂ ਤੇ ਆਇਨ ਤੇ ਫਰਮਾਨਾਂ ਨੂੰ ਜਿਹੜੇ ਤੂੰ ਆਪਣੇ ਬੰਦਾ ਮੂਸਾ ਨੂੰ ਦਿੱਤੇ ਸਨ ਨਹੀਂ ਮੰਨਿਆ। ਮੈਂ ਤੇਰੀ ਮਿਹਨਤ ਕਰਨਾ ਵਾਂ ਕਿ ਆਪਣੇ ਉਸ ਕੌਲ ਨੂੰ ਯਾਦ ਕਰ ਜਿਹੜਾ ਤੂੰ ਆਪਣੇ ਬੰਦੇ ਮੂਸਾ ਨੂੰ ਫਰਮਾਇਆ ਕਿ ਜੇ ਤੁਸੀਂ ਨਾ ਫਰਮਾਨੀ ਕਰੋ ਤੇ ਮੈਂ ਤੁਹਾਨੂੰ ਕੌਮਾਂ ਵਿੱਚ ਤਿੱਤਰ ਬਿੱਤਰ ਕਰਾਂਗਾ, ਪਰ ਜੇ ਤੁਸੀਂ ਮੇਰੇ ਵੱਲ ਫਿਰ ਕੇ ਮੇਰੇ ਹੁਕਮਾਂ ਨੂੰ ਮੰਨੋ ਤੇ ਉਹਨਾਂ 'ਤੇ ਅਮਲ ਕਰੋ ਤੇ ਭਾਵੇਂ ਤੁਹਾਡੇ ਅਵਾਰਾ ਗਰਦ ਅਸਮਾਨ ਦੇ ਕਿਨਾਰਿਆਂ 'ਤੇ ਵੀ ਹੋਣ, ਮੈਂ ਉਹਨਾਂ ਨੂੰ ਉੱਥੋਂ ਇਕੱਠਾ ਕਰਕੇ ਉਸ ਮੁਕਾਮ 'ਤੇ ਪਹੁੰਚਾਵਾਂਗਾ ਜਿਹਨੂੰ ਮੈਂ ਚੁਣ ਲਿਆ ਏ, ਤਾਂ ਜੋ ਆਪਣਾ ਨਾਂ ਉੱਥੇ ਰੱਖਾਂ। ਉਹ ਤੇ ਤੇਰੇ ਬੰਦੇ ਤੇ ਤੇਰੇ ਲੋਕ ਨੇ ਜਿਨ੍ਹਾਂ ਨੂੰ ਤੂੰ ਆਪਣੀ ਬੜੀ ਕੁਦਰਤ ਤੇ ਕਵੀ ਹੱਥ ਨਾਲ ਛੁਡਾਇਆ ਏ। ਐ ਖੁਦਾਵੰਦ, ਮੈਂ ਤੇਰੀ ਮਿਹਨਤ ਕਰਨਾ ਵਾਂ ਕਿ ਆਪਣੇ ਬੰਦਾ ਦੀ ਦੁਆ ਉੱਤੇ ਤੇ ਆਪਣੇ ਬੰਦਿਆਂ ਦੀ ਦੁਆ ਉੱਤੇ ਜਿਹੜੇ ਤੇਰੇ ਨਾਲ ਤੇਰੇ ਨਾਂ ਤੋਂ ਡਰਨਾ ਪਸੰਦ ਕਰਦੇ ਨੇ ਕੰਨ ਲਾ। ਅੱਜ ਮੈਂ ਤੇਰੀ ਮਿਹਨਤ ਕਰਨਾ ਵਾਂ ਕਿ ਆਪਣੇ ਬੰਦੇ ਨੂੰ ਕਾਮਯਾਬ ਕਰ ਤੇ ਐਸ ਸ਼ਖਸ ਦੇ ਸਾਹਮਣੇ ਉਹਦੇ 'ਤੇ ਫਜ਼ਲ ਕਰ, ਕਿਉਂਕਿ ਮੈਂ ਬਾਦਸ਼ਾਹ ਦਾ ਸਾਕੀ ਹਾਂ।
Now I want you to notice several things.
ਹੁਣ ਮੈਂ ਚਾਹਨਾ ਵਾਂ ਕਿ ਤੁਸੀਂ ਕੁਝ ਗੱਲਾਂ ਨੂੰ ਵੇਖੋ।
In chapter 1 verse 2,
ਪਹਿਲਾ ਬਾਬ ਤੇ ਉਹਦੀ ਦੂਸਰੀ ਆਇਤ ਵਿੱਚ,
Nehemiah asked some visitors from Judea about the conditions in Jerusalem.
ਨਹਿਮੀਆ ਨੇ ਯਹੂਦਾ ਤੋਂ ਆਏ ਕੁਝ ਜ਼ਿਆਰਤ ਕਰਨ ਵਾਲਿਆਂ ਕੋਲੋਂ ਯਰੂਸ਼ਲਮ ਦੀ ਹਾਲਤ ਦੇ ਬਾਰੇ ਪੁੱਛਿਆ।
The reply that the remnant in Judah who survived the exile were in great trouble and distress.
ਉਹਨਾਂ ਨੇ ਜਵਾਬ ਦਿੱਤਾ ਕਿ ਯਹੂਦਾ ਦੇ ਬਾਕੀ ਮਨ ਦਾ ਲੋਕ ਜਿਹੜੇ ਜਲਾਵਤਨੀ ਤੋਂ ਬਚ ਗਏ ਨੇ ਬੜੀ ਮੁਸੀਬਤ ਤੇ ਪਰੇਸ਼ਾਨੀ ਵਿੱਚ ਨੇ।
The walls of Jerusalem were broken down.
ਯਰੂਸ਼ਲਮ ਦੀਆਂ ਦੀਵਾਰਾਂ ਟੁੱਟ ਗਈਆਂ ਨੇ।
And its gates were burnt with fire.
ਤੇ ਇਹਦੇ ਫਾਟਕਾਂ ਨੂੰ ਅੱਗ ਲਾ ਦਿੱਤੀ ਗਈ ਹੈ।
The temple of the Lord was in ruin.
ਖੁਦਾ ਦੀ ਹੈਕਲ ਖੰਡਰ ਬਣ ਗਈ ਸੀ।
Now there are several ways that people respond to bad news.
ਹੁਣ ਕਈ ਤਰੀਕੇ ਨੇ ਜਿਨ੍ਹਾਂ ਦੇ ਜ਼ਰੀਏ ਲੋਕ ਬੁਰੀ ਖਬਰਾਂ ਦਾ ਜਵਾਬ ਦਿੰਦੇ ਨੇ।
They can get angry and rant and shout to no real result.
ਉਹ ਗੁੱਸੇ ਹੋ ਸਕਦੇ ਨੇ, ਚਲਾ ਸਕਦੇ ਨੇ ਤੇ ਉੱਚੀ ਆਵਾਜ਼ ਨਾਲ ਚੀਖ ਸਕਦੇ ਨੇ।
They can get depressed and worry to the point of illness.
ਉਹ ਇੱਥੋਂ ਤੱਕ ਸੋਚ ਸਕਦੇ ਨੇ ਕਿ ਬਿਮਾਰ ਪੈ ਜਾਂਦੇ ਨੇ।
Or they can feel proper anguish that drives them to their knees.
ਯਾ ਸਹੀ ਜ਼ਿਹਨੀ ਕੋਫਤ ਮਹਿਸੂਸ ਕਰ ਸਕਦੇ ਨੇ ਜਿਹੜੇ ਉਹਨਾਂ ਨੂੰ ਗੋਡਿਆਂ ਪਾਰ ਲਿਆਉਂਦੀ ਹੈ।
The condition of the wall of Jerusalem was very important.
ਯਰੂਸ਼ਲਮ ਦੀ ਦੀਵਾਰ ਦੀ ਹਾਲਤ ਬੜੀ ਅਹਿਮ ਸੀ।
The brokenness of the wall signifies the vulnerability of God's people.
ਦੀਵਾਰ ਦੀ ਸ਼ਿਕਸਤਗੀ ਖੁਦਾ ਦੇ ਲੋਕਾਂ ਦੇ ਗੈਰ ਮਹਿਫੂਜ਼ ਹੋਣ ਨੂੰ ਜ਼ਾਹਿਰ ਕਰਦੀ ਹੈ।
The brokenness of the wall signifies that the people of God had no protection whatsoever.
ਦੀਵਾਰ ਦੀ ਸ਼ਿਕਸਤਗੀ ਜ਼ਾਹਿਰ ਕਰਦੀ ਹੈ ਕਿ ਖੁਦਾ ਦੇ ਲੋਕਾਂ ਦਾ ਕਿਸੇ ਤਰ੍ਹਾਂ ਵੀ ਬਚਾਓ ਮੁਮਕਿਨ ਨਹੀਂ ਸੀ।
Some of you listening to me today may be feeling helpless.
ਮੇਰੀ ਗੁਫ਼ਤਗੂ ਸੁਣਨ ਵਾਲੇ ਤੁਹਾਡੇ ਵਿੱਚੋਂ ਕੁਝ ਸ਼ਾਇਦ ਮਹਿਸੂਸ ਕਰ ਰਹੇ ਹੋਣ ਕਿ ਅੱਜ ਬੜੀ ਮਾਇੂਸੀ ਹੈ।
You may have been relying on someone or something for a wall of protection and they let you down.
ਸ਼ਾਇਦ ਤੁਸੀਂ ਕਿਸੇ ਸ਼ਖਸ ਤੇ ਭਰੋਸਾ ਕਰ ਰਹੇ ਹੋ ਜਾਂ ਕਿਸੇ ਐਸੀ ਚੀਜ਼ ਤੇ ਜਿਹੜੀ ਦੀਵਾਰ ਵਾਂਗਰ ਤੁਹਾਡੀ ਹਿਫਾਜ਼ਤ ਕਰਦੀ ਹੈ ਤੇ ਅੱਜ ਉੱਥੇ ਨਹੀਂ।
You may have been relying on someone or something for a wall of comfort and they disappeared.
ਸ਼ਾਇਦ ਤੁਸੀਂ ਕਿਸੇ ਐਸੀ ਚੀਜ਼ ਤੇ ਹਿਫਾਜ਼ਤ ਲਈ ਭਰੋਸਾ ਕਰ ਰਹੇ ਹੋ ਜਿਹੜੀ ਦੀਵਾਰ ਵਾਂਗਰ ਹੈ ਤੇ ਉਹਨੇ ਤੁਹਾਨੂੰ ਹਿਫਾਜ਼ਤ ਨਹੀਂ ਦਿੱਤੀ।
Now that the walls are down in your life, there is only one way that you can look and that's up.
ਹੁਣ ਤੁਹਾਡੀ ਜ਼ਿੰਦਗੀ ਵਿੱਚ ਉਹ ਦੀਵਾਰਾਂ ਡਿੱਗ ਪਈਆਂ ਨੇ ਤੇ ਸਿਰਫ ਹੁਣ ਇੱਕੋ ਹੀ ਰਸਤਾ ਹੈ ਜਿੱਧਰ ਤੁਸੀਂ ਵੇਖ ਸਕਦੇ ਹੋ ਤੇ ਉਹ ਵੇ ਉੱਤੇ ਵੇਖਣਾ।
The times when you feel vulnerable in your life,
ਉਹ ਵਕਤ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬੜੇ ਗੈਰ ਮਹਿਫੂਜ਼ ਮਹਿਸੂਸ ਕਰੋ,
can be the times when you feel the power of God and the hand of God for the first time.
ਉਹ ਵਕਤ ਹੋ ਸਕਦਾ ਹੈ ਜਦੋਂ ਤੁਸੀਂ ਖੁਦਾ ਦੀ ਕੁਵਤ ਨੂੰ ਤੇ ਖੁਦਾ ਦੇ ਹੱਥ ਨੂੰ ਪਹਿਲੀ ਵਾਰੀ ਵੇਖੋ।
The days when you feel helpless in your life,
ਉਹ ਦਿਨ ਜਦੋਂ ਤੁਸੀਂ ਜ਼ਿੰਦਗੀ ਵਿੱਚ ਬੇਬਸ ਮਹਿਸੂਸ ਕਰੋ,
can be the days when you experience the miracle of God for the first time.
ਉਹ ਦਿਨ ਹੋ ਸਕਦਾ ਹੈ ਜਦੋਂ ਪਹਿਲੀ ਵਾਰੀ ਤੁਸੀਂ ਖੁਦਾ ਦੇ ਮੌਜੂਜ਼ੇ ਦਾ ਤਜਰਬਾ ਕਰੋਗੇ।
When walls are crumbling in your life or in your business or in your family, don't get angry.
ਜਦੋਂ ਤੁਹਾਡੀ ਜ਼ਿੰਦਗੀ ਵਿੱਚ ਦੀਵਾਰਾਂ ਟੁੱਟ ਰਹੀਆਂ ਹੋਣ ਤੇ ਤੁਹਾਡਾ ਕਾਰੋਬਾਰ ਜਾਂ ਤੁਹਾਡੀ ਖਾਨਦਾਨੀ ਜ਼ਿੰਦਗੀ ਤਬਾਹ ਹੋ ਰਹੀ ਹੋਵੇ ਤੇ ਗੁੱਸੇ 'ਚ ਨਾ ਆਵੋ।
Don't be filled with despair.
ਮਾਇੂਸੀ ਨਾਲ ਭਰ ਨਾ ਜਾਓ।
God wants you to look to him.
ਖੁਦਾ ਚਾਹੁੰਦਾ ਹੈ ਤੁਸੀਂ ਉਹਦੇ ਵੱਲ ਵੇਖੋ।
God wants you to do what Nehemiah did.
ਖੁਦਾ ਚਾਹੁੰਦਾ ਹੈ ਤੁਸੀਂ ਉਹ ਕਰੋ ਜੋ ਨਹਿਮੀਆ ਨੇ ਕੀਤਾ।
Drop to your knees.
ਆਪਣੇ ਗੋਡਿਆਂ ਪਾਰ ਹੋ ਜਾਓ।
God wants to fill you with the power of the Holy Spirit.
ਖੁਦਾ ਤੁਹਾਨੂੰ ਰੂਹੇ ਪਾਕ ਦੀ ਕੁਵਤ ਨਾਲ ਭਰਨਾ ਚਾਹੁੰਦਾ ਹੈ।
God wants you to know the protection and peace that can only come to you when you surrender yourself to Jesus Christ.
ਖੁਦਾ ਚਾਹੁੰਦਾ ਹੈ ਤੁਸੀਂ ਬਚਾਓ ਤੇ ਅਮਨ ਨੂੰ ਜਾਣੋ ਜਿਹੜਾ ਸਿਰਫ ਤੁਹਾਡੇ ਕੋਲ ਉਦੋਂ ਆ ਸਕਦਾ ਹੈ ਜਦੋਂ ਤੁਸੀਂ ਯਿਸੂ ਮਸੀਹ ਦੀ ਤਾਬੇਦਾਰੀ ਕਰਦੇ ਹੋ।
In Nehemiah's time,
ਨਹਿਮੀਆ ਦੇ ਜ਼ਮਾਨੇ ਵਿੱਚ,
as they walked past the broken walls and burned gates of the city,
ਜਦੋਂ ਉਹ ਸ਼ਹਿਰ ਦੀਆਂ ਟੁੱਟੀਆਂ ਦੀਵਾਰਾਂ ਕੋਲੋਂ ਤੇ ਸੜੇ ਹੋਏ ਫਾਟਕਾਂ ਕੋਲੋਂ ਲੰਘਦੇ ਸਨ,
unbelievers were asking the people of God,
ਬੇਈਮਾਨ ਲੋਕ ਖੁਦਾ ਦੇ ਲੋਕਾਂ ਨੂੰ ਪੁੱਛਦੇ ਸਨ,
who is your God?
ਤੁਹਾਡਾ ਖੁਦਾ ਕੌਣ ਹੈ?
Where is your God?
ਤੁਹਾਡਾ ਖੁਦਾ ਕਿੱਥੇ ਵੇ?
And there was an irony here and it was this.
ਤੇ ਇਹ ਇੱਕ ਅਲਮੀਆ ਸੀ ਤੇ ਇੱਕ ਤਨ ਸੀ ਜਿਹੜੀ ਇੰਜ ਸੀ।
While the walls were down and the demons in hell were laughing and mocking,
ਜਦੋਂ ਦੀਵਾਰਾਂ ਡਿੱਗੀਆਂ ਹੋਈਆਂ ਸਨ ਤੇ ਦੋਜ਼ਖ ਵਿੱਚ ਬਦਰੂਆਂ ਹੱਸਦੀਆਂ ਤੇ ਮਜ਼ਾਕ ਉਡਾਉਂਦੀਆਂ ਸਨ,
And while the people were in distress,
ਤੇ ਜਦੋਂ ਲੋਕ ਪਰੇਸ਼ਾਨ ਤੇ ਤਕਲੀਫ 'ਚ ਸਨ,
The temple was still functioning daily.
ਹੈਕਲ ਉਦੋਂ ਵੀ ਕੰਮ ਕਰ ਰਹੀ ਸੀ।
Worship and sacrifices were routinely offered.
ਇਬਾਦਤ ਤੇ ਕੁਰਬਾਨੀਆਂ ਬਾਕਾਇਦਾ ਪੇਸ਼ ਕੀਤੀਆਂ ਜਾ ਰਹੀਆਂ ਸਨ।
And people actually were going on with their business.
ਤੇ ਲੋਕ ਆਪਣੇ ਕਾਰੋਬਾਰ ਨੂੰ ਠੀਕ ਤਰ੍ਹਾਂ ਚਲਾ ਰਹੇ ਸਨ।
ਥਿੰਕ ਅਬਾਊਟ ਦਿਸ,
ਇਹਦੇ ਬਾਰੇ ਖਿਆਲ ਕਰੋ।
ਦਿ ਵਾਲਸ ਵਰ ਡਾਊਨ,
ਦੀਵਾਰਾਂ ਡਿੱਗੀਆਂ ਹੋਈਆਂ ਸਨ।
ਬਟ ਦ ਐਵਰੇਜ ਪਰਸਨ ਇਨ ਜੁਡੀਆ ਡਿਡਨਟ ਸੀਮ ਟੂ ਕੇਅਰ,
ਪਰ ਯਹੂਦੀਆ ਵਿੱਚ ਦਰਮਿਆਨੇ ਦਰਜੇ ਦਾ ਬੰਦਾ ਇਹਦੀ ਪਰਵਾਹ ਕਰਦਾ ਮਾਲੂਮ ਨਹੀਂ ਹੁੰਦਾ ਸੀ।
ਇਨ ਫੈਕਟ ਦੇ ਵਾਸ ਸਪਿਰਚੁਅਲੀ ਪੈਰਾਲਾਈਜ਼ਡ,
ਦਰ ਹਕੀਕਤ ਉਹ ਰੂਹਾਨੀ ਤੌਰ ਤੇ ਮਫਲੂਜ ਹੋ ਗਏ ਸਨ।
Like some believers today, they were not concerned about the spiritual condition of the people.
ਜਿਵੇਂ ਅੱਜ ਦੇ ਕੁਝ ਇਮਾਨਦਾਰ ਨੇ ਜਿਹੜੇ ਦੂਸਰੇ ਲੋਕਾਂ ਦੀ ਰੂਹਾਨੀ ਹਾਲਤ ਦੇ ਬਾਰੇ ਬੜੇ ਜ਼ਿਆਦਾ ਫਿਕਰਮੰਦ ਨਹੀਂ ਹੁੰਦੇ।
God does not work through people who keep God out of sight and out of mind.
ਖੁਦਾ ਉਹਨਾਂ ਲੋਕਾਂ ਦੇ ਵਸੀਲੇ ਕਦੀ ਕੰਮ ਨਹੀਂ ਕਰਦਾ ਜਿਹੜੇ ਖੁਦਾ ਨੂੰ ਨਜ਼ਰਅੰਦਾਜ਼ ਕਰਦੇ ਤੇ ਆਪਣੇ ਦਿਮਾਗਾਂ ਤੋਂ ਬਾਹਰ ਰੱਖਦੇ ਨੇ।
Non-believers today are asking.
ਅੱਜ ਵੀ ਬੇਈਮਾਨ ਲੋਕ ਪੁੱਛ ਰਹੇ ਨੇ,
Where is your God?
ਤੁਹਾਡਾ ਖੁਦਾ ਕਿੱਥੇ ਵੇ?
What can he do?
ਉਹ ਕੀ ਕਰ ਸਕਦਾ ਹੈ?
If you are a believer and someone asks that question, tell him to wait.
ਜੇ ਤੁਸੀਂ ਇਮਾਨਦਾਰ ਹੋ ਤੇ ਕੋਈ ਤੁਹਾਡੇ ਕੋਲੋਂ ਇਹ ਸਵਾਲ ਪੁੱਛਦਾ ਹੈ ਤੇ ਉਹਨੂੰ ਥੋੜਾ ਜਿਹਾ ਇੰਤਜ਼ਾਰ ਕਰਨ ਲਈ ਆਖੋ।
Then get into your prayer closet and cry to the Lord.
ਫਿਰ ਆਪਣੀ ਦੁਆ ਵਾਲੀ ਕੋਠੜੀ ਵਿੱਚ ਜਾਓ ਤੇ ਖੁਦਾ ਅੱਗੇ ਚਲਾਓ।
And God will answer you.
ਤੇ ਖੁਦਾ ਤੁਹਾਨੂੰ ਜਵਾਬ ਦੇਵੇਗਾ।
Because one plus prayer equal great power.
ਇਸ ਲਈ ਕਿ ਇੱਕ ਇਮਾਨ ਦੀ ਦੁਆ ਬੜੀ ਤਾਕਤ ਦੇ ਬਰਾਬਰ ਹੈ।
Today God is raising up Nehemiahs all over the world.
ਅੱਜ ਖੁਦਾ ਸਾਰੀ ਦੁਨੀਆ ਵਿੱਚ ਨਹਿਮੀਆਂ ਵਰਗੇ ਬੰਦੇ ਪੈਦਾ ਕਰ ਰਿਹਾ ਹੈ।
God is raising up men and women whose anguish will drive them to their knees in prayer.
ਖੁਦਾ ਐਸੇ ਮਰਦ ਤੇ ਔਰਤਾਂ ਉਠਾ ਰਿਹਾ ਹੈ ਜਿਨ੍ਹਾਂ ਦੀ ਕੋਫਤ ਉਹਨਾਂ ਨੂੰ ਦੁਆ ਵਿੱਚ ਗੋਡਿਆਂ ਪਾਰ ਕਰਨ ਦੇ ਹਵਾਲੇ ਕਰਦੀ ਹੈ।
And just as a queen once said about a humble man of God,
ਤੇ ਜਿਸ ਤਰ੍ਹਾਂ ਕਿਸੇ ਮਲਕਾ ਨੇ ਇੱਕ ਵਾਰੀ ਇੱਕ ਸਾਦਾ ਮਰਦੇ ਖੁਦਾ ਦੇ ਬਾਰੇ ਆਖਿਆ ਸੀ,
I fear this man more than all the armies of my enemies because he knows how to pray.
ਮੈਂ ਆਪਣੇ ਦੁਸ਼ਮਣਾਂ ਦੀ ਸਾਰੀ ਫੌਜਾਂ ਤੋਂ ਜ਼ਿਆਦਾ ਇਸ ਬੰਦੇ ਕੋਲੋਂ ਡਰਨੀ ਆ ਕਿਉਂ ਜੋ ਇਹ ਜਾਣਦਾ ਹੈ ਕਿ ਦੁਆ ਕਿਸ ਤਰ੍ਹਾਂ ਕਰਨੀ ਹੈ।
The world will say that about you if you know how to intercede before God.
ਦੁਨੀਆ ਤੁਹਾਡੇ ਬਾਰੇ ਇੰਜ ਹੀ ਕਹੇਗੀ ਜੇ ਤੁਹਾਨੂੰ ਪਤਾ ਹੋਵੇ ਕਿ ਸ਼ਫਾਤ ਕਿਸ ਤਰ੍ਹਾਂ ਕਰਨੀ ਹੈ।
Why?
ਕਿਉਂ?
Because God does business with the man or the woman who means business.
ਖੁਦਾ ਉਸ ਮਰਦ ਜਾਂ ਔਰਤ ਨਾਲ ਕੰਮ ਕਰਨਾ ਚਾਹੁੰਦਾ ਹੈ ਜਿਹਦਾ ਮਤਲਬ ਵਾਕਈ ਕੰਮ ਕਰਨਾ ਹੋਵੇ।
How did Nehemiah go about God's business?
ਨਹਿਮੀਆ ਖੁਦਾ ਦੇ ਕੰਮ ਵਾਸਤੇ ਕਿਸ ਤਰ੍ਹਾਂ ਜਾਂਦਾ ਸੀ?
First he identified the problem.
ਪਹਿਲਾਂ ਉਹਨੇ ਮਸਲੇ ਨੂੰ ਪਛਾਣਿਆ।
The walls are down.
ਦੀਵਾਰਾਂ ਡਿੱਗੀਆਂ ਹੋਈਆਂ ਨੇ।
The gates are burned.
ਫਾਟਕ ਸੜੇ ਹੋਏ ਨੇ।
The temple is in ruins.
ਹੈਕਲ ਖੰਡਰ ਬਣ ਗਈ ਹੈ।
God's people have been mocked.
ਤੇ ਖੁਦਾ ਦੇ ਲੋਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
And even worse, God's name has been mocked.
ਤੇ ਇਸ ਤੋਂ ਵੀ ਬੁਰੀ ਗੱਲ ਇਹ ਕਿ ਖੁਦਾ ਦੇ ਨਾਂ ਦਾ ਮਜ਼ਾਕ ਉਡਾਇਆ ਗਿਆ ਹੈ।
Secondly,
ਦੂਜੀ ਗੱਲ,
He took it to the Lord in prayer.
ਉਹ ਇਹਨੂੰ ਦੁਆ ਵਿੱਚ ਖੁਦਾਵੰਦ ਅੱਗੇ ਲੈ ਗਿਆ।
He did not lash out at this group or that group.
ਉਹ ਇਸ ਗਰੁੱਪ ਨਾਲ ਜਾਂ ਉਸ ਗਰੁੱਪ ਨਾਲ ਜ਼ਿੱਦਬਾਜ਼ੀ ਨਹੀਂ ਕੀਤੀ।
He did not take it out on this person or that person.
ਉਹਨੇ ਕਿਸੇ ਇਸ ਬੰਦੇ ਤੇ ਜਾਂ ਕਿਸੇ ਦੂਸਰੇ ਬੰਦੇ ਤੇ ਇਲਜ਼ਾਮ ਨਹੀਂ ਲਾਇਆ।
He understood that he too was part of the problem.
ਉਹ ਸਮਝ ਗਿਆ ਕਿ ਉਹ ਵੀ ਇਸੇ ਮਸਲੇ ਦਾ ਹਿੱਸਾ ਸੀ।
He did not just pray for their sins.
ਉਹਨੇ ਸਿਰਫ ਉਹਨਾਂ ਦੇ ਗੁਨਾਹਾਂ ਲਈ ਦੁਆ ਨਾ ਕੀਤੀ।
No, he said our sin.
ਨਹੀਂ, ਉਹਨੇ ਕਿਹਾ ਸਾਡੇ ਗੁਨਾਹ।
Nehemiah had all the security and the comfort that anyone man could want.
ਨਹਿਮੀਆ ਕੋਲ ਸਾਰੀ ਹਿਫਾਜ਼ਤ ਤੇ ਆਰਾਮ ਸੀ ਜਿਹਦੀ ਕਿਸੇ ਆਦਮੀ ਨੂੰ ਜ਼ਰੂਰਤ ਹੁੰਦੀ ਹੈ।
He was 1,000 miles away.
ਉਹ 1,000 ਮੀਲ ਦੂਰ ਸੀ।
Why should he get involved?
ਉਹ ਕਿਉਂ ਇਸ ਸਾਰੇ ਮਸਲੇ 'ਚ ਮਲਵਸ ਹੋਵੇ?
He was doing fine for himself.
ਉਹ ਆਪਣੇ ਵਾਸਤੇ ਠੀਕ ਠਾਕ ਕੰਮ ਕਰ ਰਿਹਾ ਸੀ।
Why should he be broken before God?
ਉਹਨੂੰ ਖੁਦਾ ਦੇ ਅੱਗੇ ਕਿਉਂ ਤੋੜਿਆ ਜਾਣਾ ਚਾਹੀਦਾ ਸੀ?
Why shouldn't those who are in Judea stop being indifferent?
ਉਹ ਜਿਹੜੇ ਯਹੂਦੀਆ ਵਿੱਚ ਨੇ ਉਹਨਾਂ ਨੂੰ ਬੇਗਰਜ਼ ਹੋਣਾ ਕਿਉਂ ਬੰਦ ਨਹੀਂ ਕਰਨਾ ਚਾਹੀਦਾ?
Why shouldn't the religious hierarchy be concerned about this?
ਮਜ਼ਹਬੀ ਪੇਸ਼ਵਾਵਾਂ ਨੂੰ ਕਿਉਂ ਇਹਦੇ ਬਾਰੇ ਫਿਕਰਮੰਦ ਨਹੀਂ ਹੋਣਾ ਚਾਹੀਦਾ?
But Nehemiah said nothing of the sort.
ਪਰ ਨਹਿਮੀਆ ਨੇ ਇਸ ਕਿਸਮ ਦੀ ਕੋਈ ਗੱਲ ਨਹੀਂ ਕੀਤੀ।
He knew that these people had ceased to be spiritual.
ਉਹ ਜਾਣਦਾ ਸੀ ਕਿ ਇਹਨਾਂ ਲੋਕਾਂ ਨੇ ਰੂਹਾਨੀ ਤੌਰ ਤੇ ਬੇਦਾਰ ਰਹਿਣਾ ਬੰਦ ਕਰ ਦਿੱਤਾ ਸੀ।
He knew that they conformed to the Babylonian lifestyle.
ਉਹ ਜਾਣਦਾ ਸੀ ਕਿ ਬਾਬਲ ਦੀ ਤਰਜ਼ੇ ਜ਼ਿੰਦਗੀ ਦੇ ਮੁਤਾਬਿਕ ਉਹ ਚੱਲਣ ਲੱਗ ਪਏ ਨੇ।
He knew that they ought to know better than to be indifferent.
ਉਹ ਜਾਣਦਾ ਸੀ ਕਿ ਉਹਨਾਂ ਨੂੰ ਬੇਗਰਜ਼ ਹੋਣ ਤੋਂ ਜ਼ਿਆਦਾ ਬਾਇਲਮ ਹੋਣਾ ਚਾਹੀਦਾ ਹੈ।
But none of that mattered to him.
ਪਰ ਉਹਦੇ ਵਿੱਚੋਂ ਕੋਈ ਵੀ ਉਹਦੇ ਲਈ ਕੋਈ ਮਾਨੀ ਨਹੀਂ ਰੱਖਦਾ ਸੀ।
What mattered was that Nehemiah knew that one plus prayer equal great power.
ਜੋ ਮਾਨੀ ਰੱਖਦਾ ਸੀ ਇਹ ਸੀ ਕਿ ਨਹਿਮੀਆ ਜਾਂਦਾ ਸੀ ਮਸਬਤ ਦੁਆ ਵੱਡੀ ਦੁਆ ਦੇ ਬਰਾਬਰ ਹੁੰਦੀ ਹੈ।
My listening friends, God is not impressed with numbers.
Mere sunan wale dosto, khuda hinsiyan to mutasir nahi hunda.
If you want to see God at work,
je tusi khuda nu kam kardeyan vekhna chahnde ho,
give him a man or a woman who seek nothing but his glory.
Onu ek aisa mard ya aurat de deyo jehda sirf te sirf ohda jalal zahir kare.
And watch what mighty works God can do.
Te vekho ke khuda kinne vadde kam kar sakda hai.
Do you know what really broke Nehemiah's heart?
Ki tuhanu pata hai ki Nehemiah da dil haqeeqat vich kehdi cheez ne todya?
It wasn't the broken walls or the ruined city or the burnt gates.
Eh tutti hoyan diwaran ya ujlya shehar ya sade hoye phatak nahi san.
But what really broke Nehemiah's heart was the name of God being disgraced.
Par jehdi gal ne Nehemiah da dil haqeeqat vich todya si oh eh si ke khuda de naam di beizzati ho rahi si.
The Bible said Nehemiah moaned and wept as he fasted and prayed.
Bible dasdi hai ki Nehemiah kurlaya te roya jadon unne roza rakhya te dua kiti.
My listening friend, I want to ask you a question.
Mere sunan wale dosto, main tuhade kolon ek sawal puchna chahna hu.
When was the last time you wept for the sin of those who are blaspheming the name of your Lord?
Oh aakhri vela kadon si jadon tusi unna de gunahan layi jehde tuhade khuda de naam te kufr bakde ne tusi roye hovo.
When was the last time you wept over your own sin?
Oh pichla vela kadon si jadon tusi apne gunah te roye hovo.
When was the last time you wept over the sin of apostasy in the church?
Oh pichla vakt kadon si jadon tusi kalisiya vich bedini de ravaiye te roye hovo.
When was the last time you wept when you heard the name of Jesus being mocked?
Oh vakt kadon si jadon tusi roye hovo jadon yassu de naam da mazak udaya gaya.
Nehemiah was anguished that the name of God was ridiculed.
Nehemiah nu zehni koft odon hui ke khuda de naam di beizzati ho rahi hai.
So he dropped to his knees and he prayed a threefold prayer.
Isliye o apne godiyan par ho gaya te unne teri dua mangi.
And I want to tell you about the threefold prayer in our next broadcast.
Te main tuhanu apne agle nashriyati program vich is teri dua de bare dassanga.
Until then, I pray that you will learn how to weep over sin.
Jadon tak oh waqt nahi aunda, meri dua hai ki tusi sikho ki gunah te kis tarah rona hai.
Until next time, I wish you God's richest blessing.
Te agli wari tak meri dua hai, khuda tuhanu badi barkat deve.
Dosto, sanu umeed hai कि यह कार्यक्रम तुहानू पसंद आया होगा। जे इस विषय दे बारे तुसी होर जानना चाहो ते सानू इस पते ते लिख सकते हो। साडा पता है, प्रोग्राम जिंदगी दी राह, विश्ववाणी, पोस्ट बॉक्स नंबर 9, सेक्टर 17, GPO, चंडीगढ़ 160017। पता एक बारी होर सुन लो, प्रोग्राम जिंदगी दी राह, विश्ववाणी, पोस्ट बॉक्स नंबर 9, सेक्टर 17, GPO, चंडीगढ़ 160017। प्रभु आप सबनों बरकत देना।